ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗਾਵਨ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ। PwC ਨੇ ਆਪਣੇ 9 ਭਾਈਵਾਲਾਂ ਨੂੰ ਹਾਲ ਹੀ ਦੇ ਟੈਕਸ ਘੁਟਾਲੇ ਦੇ ਨਤੀਜੇ ਵਜੋਂ ਤੁਰੰਤ ਛੁੱਟੀ ਤੇ ਜਾਣ ਦਾ ਦਿੱਤਾ ਹੁਕਮ। ਅਤੇ ਰਗਬੀ ਲੀਗ ਵਿੱਚ ਨਿਊ ਸਾਊਥ ਵੇਲਜ਼ ਦੀ ਟੀਮ ਨੂੰ ਸਟੇਟ ਆਫ ਓਰੀਜਨ ਤੱਕ ਦੀ ਲੀਡ ਵਿੱਚ ਮਿਲਿਆ ਵੱਡਾ ਝਟਕਾ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗਾਵਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ। ਮਾਰਚ 2017 ਤੋਂ ਪ੍ਰੀਮੀਅਰ ਰਹੇ ਸ੍ਰੀ ਮੈਕਗਾਵਨ ਨੇ ਕੋਵਿਡ-19 ਸੰਕਟ ਦੌਰਾਨ ਆਪਣੇ ਰਾਜ ਦੀ ਅਗਵਾਈ ਕੀਤੀ ਅਤੇ 2021 ਵਿੱਚ ਮੱਧ ਮਹਾਂਮਾਰੀ ਦੀਆਂ ਚੋਣਾਂ ਜਿੱਤਣ ਨਾਲ ਹੋਰ ਪ੍ਰਸਿੱਧੀ ਹਾਸਲ ਕੀਤੀ। ਇਹ ਹੈਰਾਨੀਜਨਕ ਘੋਸ਼ਣਾ ਕਰਦੇ ਹੋਏ ਸ੍ਰੀ ਮੈਕਗਾਵਨ ਨੇ ਕਿਹਾ ਕਿ ਉਹ ਥੱਕ ਚੁੱਕੇ ਨੇ।
Now is the right time to step away from the job that I have loved. Therefore, I'll be resigning as Premier and Member for Rockingham. This week will be my final week. It's not a decision I've taken lightly, but the truth is I'm tired. Extremely tired. In fact, I'm exhausted. The role of political leadership doesn't stop. It's relentless. It comes with huge responsibility. That is all-consuming, each and every day. And combined with the COVID years, it's taken it out of me.
Deputy Premier Roger Cook ਅਤੇ ਸਿਹਤ ਮੰਤਰੀ ਐਂਬਰ ਜੇਡ ਸੈਂਡਰਸਨ ਸ਼੍ਰੀ ਮੈਕਗਾਵਨ ਨੂੰ ਸਫਲ ਬਣਾਉਣ ਅਤੇ ਮਾਰਚ 2025 ਵਿੱਚ ਹੋਣ ਵਾਲੀਆਂ ਅਗਲੀਆਂ ਰਾਜ ਚੋਣਾਂ ਵਿੱਚ ਸਰਕਾਰ ਦੀ ਅਗਵਾਈ ਕਰਨ ਲਈ ਪ੍ਰਮੁੱਖ ਦੌੜਾਕ ਨੇ। ਅਕਾਊਂਟੈਂਸੀ ਫਰਮ PwC ਆਸਟ੍ਰੇਲੀਆ ਆਪਣੇ 9 ਕਰਮਚਾਰੀਆਂ ਨੂੰ ਸਰਕਾਰੀ ਟੈਕਸ ਜਾਣਕਾਰੀ ਦੇ ਅਣਅਧਿਕਾਰਿਤ ਲੀਕ ਦੀ ਅੰਦਰੂਨੀ ਜਾਂਚ ਦੇ ਨਤੀਜੇ ਵਜੋਂ ਤੁਰੰਤ ਛੁੱਟੀ ਤੇ ਜਾਣ ਦਾ ਨਿਰਦੇਸ਼ ਦੇ ਰਹੀ ਹੈ। ਫਰਮ ਦੇ ਅੰਤਰਰਾਸ਼ਟਰੀ ਟੈਕਸ ਦੇ ਸਾਬਕਾ ਮੁਖੀ ਪੀਟਰ ਕੋਲਿਨਸਨ ਨੇ ਕਥਿਤ ਤੌਰ ਤੇ ਬਹੁ ਰਾਸ਼ਟਰੀ ਤਕਨੀਕੀ ਕੰਪਨੀ ਨੂੰ ਟੈਕਸ ਤੋਂ ਬਚਣ ਵਿੱਚ ਮਦਦ ਕਰਨ ਲਈ ਗੁਪਤ ਸਰਕਾਰੀ ਜਾਣਕਾਰੀ ਦੀ ਵਰਤੋਂ ਕੀਤੀ ਸੀ। ਆਸਟ੍ਰੇਲੀਅਨ ਫੈਡਰਲ ਪੁਲਿਸ ਹੁਣ 2014 ਦੀ ਜਾਣਕਾਰੀ ਤੇ ਕਥਿਤ ਖੁਲਾਸੇ ਦੀ ਜਾਂਚ ਕਰ ਰਹੀ ਹੈ। ਇਸ ਘੁਟਾਲੇ ਨੇ PwC ਆਸਟ੍ਰੇਲੀਆ ਦੇ CEO ਟੌਮ ਸੀਮੋਰ ਦੇ ਨਾਲ ਨਾਲ ਕੰਪਨੀ ਦੇ ਗਵਰਨੈਂਸ ਬੋਰਡ ਅਤੇ ਮਨੋਨੀਤ ਜੋਖਮ ਕਮੇਟੀ ਦੇ ਚੇਅਰਮੈਨਾਂ ਤੋਂ ਅਸਤੀਫਾ ਦੇ ਦਿੱਤਾ। ਕਾਰਜਕਾਰੀ CEO ਕ੍ਰਿਸਟਿਨ ਸਟਿਬਿਨਸ ਨੇ ਇੱਕ ਖੁੱਲ੍ਹਾ ਪੱਤਰ ਜਾਰੀ ਕਰਕੇ ਮਾਫ਼ੀ ਮੰਗੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ 2SM ਰੇਡੀਓ ਨੂੰ ਦੱਸਿਆ ਕਿ ਸਕੀਮ ਵਿੱਚ ਸ਼ਾਮਲ ਹੋਰ PwC ਭਾਈਵਾਲਾਂ ਦੇ ਨਾਮ ਜਨਤਕ ਕੀਤੇ ਜਾਣੇ ਚਾਹੀਦੇ ਨੇ।
I think all of this should become public at the appropriate time. Of course, there are investigations underway, and I don't want to say anything to interfere with those processes, but quite clearly what went on there is completely unacceptable. Of course, the AFP are undertaking their investigation. I don't want to preempt any of those processes. I think in the fullness of time, of course, there needs to be proper transparency about all of this.
ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਐਲਬਨੀਜ਼ੀ ਸਰਕਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਤੇ ਉਨ੍ਹਾਂ ਦੇ ਬਿਆਨ ਆਸਟ੍ਰੇਲੀਆ ਵਾਸੀਆਂ ਨੂੰ ਵੰਡ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅੱਜ ਐਡੀਲੇਟ ਵਿੱਚ ਲੋਵਿਟਜ਼ਾ ਓਡੋਨੋਗੋ ਵਿੱਚ ਆਪਣਾ ਭਾਸ਼ਣ ਦਿੱਤਾ। ਭਾਸ਼ਣ ਦੌਰਾਨ ਉਨ੍ਹਾਂ ਵੌਇਸ ਦਾ ਵਿਰੋਧ ਕਰਨ ਵਾਲਿਆਂ ਤੇ ਡਰਾਉਣੀ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ। ਇਹ ਗੱਠਜੋੜ ਅਤੇ ਇਸ ਦੇ ਨੇਤਾ ਪੀਟਰ ਡਟਨ ਦੇ ਕਈ ਬਿਆਨਾਂ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਪ੍ਰਸਤਾਵ ਆਸਟ੍ਰੇਲੀਆ ਦਾ ਮੁੜ ਤੋਂ ਨਸਲੀਕਰਨ ਕਰੇਗਾ। ਇਨ੍ਹਾਂ ਟਿੱਪਣੀਆਂ ਨੂੰ ਅਲਬਨੀਜ਼ੀ ਸਰਕਾਰ ਦੁਆਰਾ ਗਲਤ ਜਾਣਕਾਰੀ ਅਤੇ ਡਰਾਉਣ ਵਾਲੀ ਕਿਹਾ ਗਿਆ ਹੈ, ਜੋ ਕਿ ਸ਼੍ਰੀ ਡਟਨ ਦਾ ਕਹਿਣਾ ਹੈ ਕਿ ਇਹ ਅਸਵੀਕਾਰਨਯੋਗ ਹੈ।
The Prime Minister out there name calling people and others suggesting that people are racist because they don't support the voice. It's completely and utterly unacceptable. Racial abuse of any nature is not acceptable.
ਉਧਰ ਉੱਤਰੀ ਕੋਰੀਆ ਵੱਲੋਂ ਇੱਕ ਉਪਗ੍ਰਹਿ ਨੂੰ ਯੋਜਨਾਬੱਧ ਲਾਂਚ ਕਰਨ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਜਾਪਾਨ ਦਾ ਕਹਿਣਾ ਹੈ ਕਿ ਉਹ ਉਸ ਦੇ ਖੇਤਰ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਉੱਤਰੀ ਕੋਰੀਆ ਦੀਆਂ ਕਿਸੇ ਵੀ ਮਿਜ਼ਾਈਲਾਂ ਨੂੰ ਨਸ਼ਟ ਕਰਨ ਦੀ ਤਿਆਰੀ ਕਰ ਰਿਹਾ ਏ। ਉੱਤਰੀ ਕੋਰੀਆ ਨੇ ਜਾਪਾਨ ਨੂੰ 31 ਮਈ ਤੋਂ 11 ਜੂਨ ਦਰਮਿਆਨ ਇੱਕ ਨਕਲੀ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਾਰੇ ਸੂਚਿਤ ਕੀਤਾ ਏ। ਹਾਲਾਂਕਿ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਫੌਜੀ ਉਪਗ੍ਰਹਿ ਨਿਗਰਾਨੀ ਤਕਨਾਲੋਜੀ ਨੂੰ ਅੱਗੇ ਵਧਾਉਣ ਲਈ ਉੱਤਰੀ ਕੋਰੀਆ ਦੇ ਯਤਨਾਂ ਦਾ ਹਿੱਸਾ ਹੈ। ਇਸ ਸਾਲ ਉੱਤਰੀ ਕੋਰੀਆ ਦੀ ਪਿਛਲੀ ਮਿਜ਼ਾਈਲ ਲਾਂਚ ਕੀਤੇ ਜਾਣ ਤੋਂ ਬਾਅਦ ਇਸ ਦਾ ਗੁਆਂਢੀ ਦੇਸ਼ ਜਾਪਾਨ ਸ਼ੱਕੀ ਹੋ ਗਿਆ ਏ। ਪਿਛਲੇ ਮਹੀਨੇ ਇੱਕ ਲਾਂਚ ਵਿੱਚ ਲੱਖਾਂ ਜਾਪਾਨੀ ਲੋਕਾਂ ਨੂੰ ਇਸ ਡਰ ਤੋਂ ਬਾਅਦ ਇੱਕ ਨਿਕਾਸੀ ਦਾ ਆਦੇਸ਼ ਪ੍ਰਾਪਤ ਹੋਇਆ ਸੀ ਕਿ ਮਿਜ਼ਾਈਲ ਹੋਕਾਇਡੋ ਦੇ ਉੱਤਰੀ ਟਾਪੂ ਉੱਤੇ ਜਾਂ ਨੇੜੇ ਜਾ ਸਕਦੀ ਹੈ। ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੂਨੋ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਸਰਕਾਰ ਦੇ ਡਰ ਦੀ ਪੁਸ਼ਟੀ ਹੋ ਜਾਂਦੀ ਹੈ ਅਤੇ ਇਹ ਸੱਚਮੁੱਚ ਇੱਕ ਬੈਲਿਸਟਿਕ ਮਿਜ਼ਾਈਲ ਹੈ ਤਾਂ ਇਹ ਇੱਕ ਗੰਭੀਰ ਉਕਸਾਹਟ ਹੋਵੇਗੀ।
North Korea launching a ballistic missile purporting to be a satellite is a serious provocation to our country's security. Such launches also violate relevant United Nations Security Council resolutions, prohibiting any launches by North Korea using ballistic missile technology, even if they are called satellites.
ਵਿਕਟੋਰੀਅਨ ਸਰਕਾਰ ਅਤੇ ਸਟੇਟ ਕੈਂਸਰ ਕੌਂਸਲ ਨੇ ਆਸਟ੍ਰੇਲੀਆ ਦੇ ਸਭ ਤੋਂ ਵੱਡੀ ਵੇਪਿੰਗ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਨਵੀਂ ਕੁਇਟ ਕੈਂਪੇਨ, ਜਿਸ ਨੂੰ ਕਿ ਸੀ ਥਰੂ ਦਾ ਫੋਗ ਕਿਹਾ ਜਾ ਰਿਹਾ ਹੈ, ਕੈਂਸਰ ਕੌਂਸਲ ਵਿਕਟੋਰੀਆ ਤੋਂ ਨਵੀਂ ਖੋਜ ਦੇ ਨਾਲ ਸ਼ੁਰੂ ਕੀਤੀ ਗਈ ਹੈ। ਖੋਜ ਨੇ ਦਰਸਾਇਆ ਹੈ ਕਿ ਵਿਕਟੋਰੀਆ ਦੇ ਇੱਕ ਤਿਹਾਈ ਨੌਜਵਾਨ ਜਾਂ ਤਾਂ ਅਨਿਸ਼ਚਿਤ ਨੇ ਜਾਂ ਇਸ ਬਿਆਨ ਨਾਲ ਸਹਿਮਤ ਨੇ ਕਿ ਵੇਪਿੰਗ ਦੇ ਖਤਰਿਆਂ ਨੂੰ ਵਧਾ ਚੜਾ ਕੇ ਦੱਸਿਆ ਗਿਆ ਹੈ। ਈ ਸਿਗਰਟ ਦੇ ਤਰਲ ਪਦਾਰਥਾਂ ਵਿੱਚ ਆਰਸੈਨਿਕ ਅਤੇ ਬੈਂਜੀਨ ਸਮੇਤ 200 ਤੋਂ ਵੱਧ ਰਸਾਇਣ ਹੋ ਸਕਦੇ ਨੇ ਜੋ ਕਿ ਕੈਂਸਰ ਦਾ ਕਾਰਨ ਬਣਦੇ ਨੇ। ਕੈਂਸਰ ਕੌਂਸਲ ਵਿਕਟੋਰੀਆ ਦੇ ਸੀਈਓ ਟੌਡ ਹਾਰਪਰ ਦਾ ਕਹਿਣਾ ਹੈ ਕਿ ਇਹ ਉਤਪਾਦ ਬੱਚਿਆਂ ਨੂੰ ਵੇਚੇ ਜਾ ਰਹੇ ਨੇ।
We have of course seen many of the tactics that we see today from the vaping industry before. Bright colored packaging, alluring flavors, products aimed at children, available prominently displayed in convenience stores and elsewhere. This is a product that we know no safe level of consumption. It contains about 200 chemicals, many heavy metals, and yet there is precious little to inform consumers about the harms of these products.
ਇਹ ਮੁਹਿੰਮ ਇੱਕ ਆਨਲਾਈਨ ਹੱਬ ਫੀਚਰ ਕਰੇਗੀ ਜੋ ਕਿ ਮਾਪਿਆਂ ਨੂੰ ਈ ਸਿਗਰਟ ਬਾਰੇ ਨੌਜਵਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰੇਗਾ ਅਤੇ ਇਹ ਕਿਵੇਂ ਜਾਣਨਾ ਹੈ ਕਿ ਉਹਨਾਂ ਦਾ ਬੱਚਾ ਵੇਪਿੰਗ ਕਰ ਰਿਹਾ ਹੈ ਅਤੇ ਸਹਾਇਤਾ ਲਈ ਵਾਧੂ ਸਰੋਤਾਂ ਤੇ ਲਿੰਕ ਪ੍ਰਦਾਨ ਕਰੇਗੀ। ਨਿਊ ਸਾਊਥ ਵੇਲਜ਼ ਦੇ ਪੈਰਾਮੈਡਿਕਸ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਆਪਣੀ ਉਦਯੋਗਿਕ ਕਾਰਵਾਈ ਨੂੰ ਤੇਜ਼ ਕਰ ਰਹੇ ਨੇ ਕਿਉਂਕਿ ਲੇਬਰ ਪਾਰਟੀ ਰਾਜ ਸਰਕਾਰ ਦੀ ਸੱਤਾ ਸੰਭਾਲਣ ਤੋਂ 2 ਮਹੀਨਿਆਂ ਬਾਅਦ ਵਾਅਦਾ ਕੀਤੇ ਤਨਖਾਹ ਵਾਧੇ ਨੂੰ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਲੇਬਰ ਦੀ ਚੋਣ ਮੁਹਿੰਮ ਦਾ ਮੁੱਖ ਵਾਅਦਾ 3% ਜਨਤਕ ਖੇਤਰ ਦੀ ਉਜਰਤਾ ਸੀਮਾ ਨੂੰ ਖਤਮ ਕਰਨਾ ਸੀ ਅਤੇ ਯੂਨੀਅਨਜ਼ ਤਰੱਕੀ ਦੀ ਘਾਟ ਤੋਂ ਕਾਫੀ ਨਿਰਾਸ਼ ਨੇ। ਹੈਲਥ ਸਰਵਿਸਿਜ਼ ਯੂਨੀਅਨ ਦੇ ਬੌਸ ਜੇਰਾਰਡ ਹੇਸ ਦਾ ਕਹਿਣਾ ਹੈ ਕਿ ਉਹ ਰਹਿਣ ਸਹਿਣ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰੀ ਕਾਰਵਾਈ ਦੀ ਘਾਟ ਤੋਂ ਬਹੁਤ ਨਿਰਾਸ਼ ਹੈ। ਹਾਲਾਂਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਤੇ ਉਦਯੋਗ ਅਤੇ ਵਪਾਰ ਮੰਤਰੀ ਨੇ ਮਿਸਟਰ ਹੇਸ ਨਾਲ ਗੱਲਬਾਤ ਕੀਤੀ ਹੈ ਅਤੇ ਵਿਸ਼ਵਾਸ ਹੈ ਕਿ ਇਹ ਗੱਲਬਾਤ ਇੱਕ ਸਫਲਤਾ ਦੇ ਰਾਹ ਤੇ ਹੈ।
Myself and the minister have had many conversations with Jared and many other trade union leaders in the state over the last few weeks. We don't want industrial action. Legislation won't be introduced this week at parliament, but that's not required if an agreement is entered into or agreed on by the parties. We can bust the cap by regulation. We can make sure that we can give essential workers in New South Wales a fair settlement when it comes to wages and conditions. And again, we've made progress and I'm hopeful we can have an announcement soon.
ਕਲਾਕਾਰ ਜੌਨ ਓਲਸਨ ਨੂੰ ਅੱਜ ਸਿਡਨੀ ਵਿੱਚ ਇੱਕ ਸਟੇਟ ਮੈਮੋਰੀਅਲ ਸੇਵਾ ਵਿੱਚ ਪ੍ਰਤਿਭਾ ਅਤੇ ਕ੍ਰਿਸ਼ਮੇ ਦੇ ਇੱਕ ਵਿਅਕਤੀ ਵਜੋਂ ਯਾਦ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ ਕਲਾਕਾਰ ਕੈਨ ਡੌਨ ਅਤੇ ਬੈਨ ਕੁਇਲਟੀ ਸ਼ਾਮਲ ਹੋਏ। ਸਿਡਨੀ ਆਰਟ ਕੁਆਟਰਟ ਨੇ ਸੇਵਾ ਵਿੱਚ ਮਿਸਟਰ ਓਲਸਨ ਦੇ ਕੁਝ ਪਸੰਦੀਦਾ ਗੀਤ ਵਜਾਏ। ਆਰਚੀਬੋਲਡ ਸੁਲਮੈਨ ਅਤੇ ਵਿਨ ਆਰਟ ਇਨਾਮਾਂ ਦੇ ਜੇਤੂ ਸ੍ਰੀ ਓਲਸਨ ਦੀ ਲਗਭਗ 70 ਸਾਲਾਂ ਦੇ ਕਰੀਅਰ ਤੋਂ ਬਾਅਦ ਅਪ੍ਰੈਲ ਵਿੱਚ 95 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਹਨਾਂ ਦੇ ਬੇਟੇ ਟਿਮ ਓਲਸਨ ਦਾ ਕਹਿਣਾ ਹੈ ਕਿ ਇਹ ਸਮਾਰੋਹ ਉਸ ਦੇ ਪਿਤਾ ਦੀ ਸਦੀਵੀ ਵਿਰਾਸਤ ਲਈ ਇੱਕ ਮਹਾਨ ਸ਼ਰਧਾਂਜਲੀ ਹੈ।
An occasion like that is really a mark of the man, full of color, full of life. He has really left a legacy by which Australians can understand the landscape in a way that ultimately we learn how to love it better. He understood how fragile it is, that as rugged as it may seem, it really is an amazing, amazing place that we need to look after. And his art was all about projecting that.
ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਰਗਬੀ ਲੀਗ ਵਿੱਚ ਨਿਊ ਸਾਊਥ ਵੇਲਸ ਦੀ ਟੀਮ ਨੂੰ ਸਟੇਟ ਆਫ ਓਰੀਜਨ ਤੱਕ ਦੀ ਲੀਡ ਵਿੱਚ ਵੱਡਾ ਝਟਕਾ ਲੱਗਾ ਹੈ, ਜਿਸ ਨਾਲ ਫੁੱਲਬੈਕ ਲੈਟਰਲ ਮਿਸ਼ੇਲ ਕੁਈਨਜ਼ਲੈਂਡ ਖਿਲਾਫ ਸੀਰੀਜ਼ ਤੋਂ ਪਹਿਲੇ ਮੈਚ ਤੋਂ ਬਾਹਰ ਹੋ ਗਏ ਨੇ। ਬਲੂਜ਼ ਨੇ ਪੁਸ਼ਟੀ ਕੀਤੀ ਹੈ ਕਿ ਲੱਤ ਦੀ ਇੱਕ ਸੱਟ ਦੱਖਣੀ ਸਿਡਨੀ ਦੇ ਸੁਪਰਸਟਾਰ ਨੂੰ ਇਸ ਬੁੱਧਵਾਰ ਨੂੰ ਸੀਰੀਜ਼ ਦੀ ਇੱਕ ਗੇਮ ਵਿੱਚ ਖੇਡਣ ਤੋਂ ਰੋਕ ਦੇਵੇਗੀ। ਮਿਸ਼ੇਲ ਦੀ ਸੱਟ ਨੂੰ ਲੰਬੇ ਸਮੇਂ ਦਾ ਮੁੱਦਾ ਨਹੀਂ ਮੰਨਿਆ ਜਾ ਰਿਹਾ, ਪਰ ਨਿਊ ਸਾਊਥ ਵੇਲਸ ਦੇ ਸਾਬਕਾ ਪਲੇਮੇਕਰ ਮੈਥਿਊ ਜੋਨਸ ਨੇ ਕਿਹਾ ਕਿ ਮਿਸ਼ੇਲ ਦੀ ਕਮੀ ਨੂੰ ਇੱਕ ਤੋਂ ਵੱਧ ਤਰੀਕਿਆਂ ਨਾਲ ਮਹਿਸੂਸ ਕੀਤਾ ਜਾਵੇਗਾ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਬਦਲਦੀ ਹੋਈ ਮੁਦਰਾ ਦੀ ਦਰ ਜਾਣਨ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53 ਰੁਪਏ 99 ਪੈਸੇ, ਪਾਕਿਸਤਾਨ ਦੇ 186 ਰੁਪਏ 45 ਪੈਸੇ ਅਤੇ ਅਮਰੀਕਾ ਦੇ 65 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਵੇਲਾ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਦੇਰ ਸ਼ਾਮ ਮੀਂਹ ਪਵੇਗਾ, ਤਾਪਮਾਨ ਵੱਧ ਤੋਂ ਵੱਧ 24 ਡਿਗਰੀ। ਐਡੀਲੇਟ ਅਤੇ ਮੈਲਬਰਨ ਥੋੜੀਆਂ ਬਹੁਤ ਕਣੀਆਂ ਪੈਣ ਦੀ ਸੰਭਾਵਨਾ ਹੈ, ਤਾਪਮਾਨ ਕ੍ਰਮਵਾਰ 18 ਅਤੇ 18 ਡਿਗਰੀ। ਹੋਬਾਰਟ ਮੀਂਹ ਵਿੱਚ ਵਾਧਾ ਹੋਵੇਗਾ, ਤਾਪਮਾਨ ਵੱਧ ਤੋਂ ਵੱਧ 17 ਡਿਗਰੀ। ਕੈਨਬਰਾ ਕੁਝ ਹੱਦ ਤੱਕ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ, ਤਾਪਮਾਨ ਵੱਧ ਤੋਂ ਵੱਧ 15 ਡਿਗਰੀ। ਸਿਡਨੀ ਮੌਸਮ ਲਗਭਗ ਸਮਾਨ ਰਹੇਗਾ, ਤਾਪਮਾਨ ਵੱਧ ਤੋਂ ਵੱਧ 21 ਡਿਗਰੀ। ਬ੍ਰਿਸਬੇਨ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 23 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।